ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ, ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨ ਸੁਣ ਪਰਤਾਪ ਗੋਵਿੰਦ, ਨਿਰਭਾਉ ਭਏ ਮਨ ਟੂਟ ਨਾ ਆਵੇ ਮੂਲ, ਸੰਚਿਆ ਨਾਮ ਧੰਨ ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ, ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮੱਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਹੀ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਵਿਰਦ ਰਖਾਬੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਵਿਰਦ ਰਖਾਬੋ
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਹੁਤ ਵੱਡੀ ਬਖਸ਼ਿਸ਼ ਕਿਰਪਾ ਨਦਰ ਕੀਤੀ ਹੈ ਆਪਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਤਨ ਦੀ ਤੰਦਰੁਸਤੀ ਅਤੇ ਮਨ ਦਾ ਸੋਹਣਾ ਉੱਦਮ ਬਖਸ਼ਿਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ ਉਪਰੰਤ ਸਤਿਗੁਰ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ ਕਿ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਸਮੁੱਚੀ ਸ੍ਰਿਸ਼ਟੀ ਨੂੰ ਸ਼ਾਂਤੀ ਬਖਸ਼ਣ ਵਾਸਤੇ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਪਾਵਨ ਹੁਕਮਨਾਮੇ ਦੀ ਵਿਚਾਰ ਸੁਣਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ ਹੈ ਬਹੁਤ ਹੀ ਪਿਆਰ ਨਾਲ ਅੱਜ ਦਾ ਪਾਵਨ ਹੁਕਮਨਾਮਾ ਭਾਈ ਸਾਹਿਬ ਹੋਰਾਂ ਦੀ ਮੁਬਾਰਕ ਰਸਨਾ ਤੋਂ ਤੁਸੀਂ ਸਰਵਣ ਕੀਤਾ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਤੋਂ ਪ੍ਰਥਮ ਆਪੋ ਆਪਣੀ ਸੁਰਤੀ ਕਰਕੇ ਹਾਜ਼ਰੀ ਲਾਈਏ ਸਰੀਰ ਦੇ ਨਾਲ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਸੁਰਤੀ ਦੀ ਹਾਜ਼ਰੀ ਵੀ ਲੱਗ ਸਕੇ ਇੱਕ ਵਾਰ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਮੁੰਦਰ ਹੈ ਸਮੁੰਦਰ ਔਰ ਸਾਗਰ ਦਾ ਸਮੁੰਦਰ ਦਾ ਕੋਈ ਅੰਤ ਨਹੀਂ ਹੋ ਸਕਦਾ ਇੱਕ ਮੁਸਲਮਾਨ ਫਕੀਰ ਜੋਗੀ ਲੇਖਕ ਜਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਲਿਖਿਆ ਔਰ ਜਦੋਂ ਵੀ ਤੁਸੀਂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਮਾਲ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣੋਗੇ ਤਾਂ ਉਸ ਕਵੀ ਦਾ ਜ਼ਰੂਰ ਜ਼ਿਕਰ ਹੁੰਦਾ ਹੈ ਉਹਨੇ ਇੱਕ ਗੱਲ ਬੜੀ ਪਿਆਰੀ ਲਿਖੀ ਜਦੋਂ ਉਹਨੂੰ ਮੁਸਲਮਾਨ ਕਹਿੰਦੇ ਹਨ ਤੂੰ ਸਿੱਖਾਂ ਤੋਂ ਕੋਈ ਰਿਸ਼ਵਤ ਲਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਲਿਖਣ ਲਈ तेनू इन्नी वड्याई गुरु गोबिंद सिंह महाराज की नहीं सी करनी चाहिए, तू गुरु गोबिंद सिंह महाराज जी की बहुत वड्याई कर दिती और तेरी किताब पढ़ किस तरह लगता है जिमें तू इस्लाम के पीरां की तौहीन की। तो उसने बहुत ही प्यार नाल जवाब दिता, कहन लगे तुहानू कोई भरम हो सकता है, मैं किसी की तौहीन नहीं की, मैं खुदा रूप साक्षात अल्लाह गुरु गोबिंद सिंह महाराज जी की वड्याई की है, और जिस दिन की मैं गुरु गोबिंद सिंह महाराज की सिफत लिखी उस दिन का कई कई बार पछतावे विच रो रहा। तो मुसलमान एक पक्ष तो थोड़े शाही इमाम खुश होए कि तेनू शायद पछतावा है कि तेनू इन्नी वड्याई नहीं सी करनी चाहिए। वो कहणगे नहीं, मैनू इस गल का पछतावा है कि गुरु गोबिंद सिंह महाराज जी का जीवन समुंदर की तरह विशाल है, मेरी कलम एक अख की न्याई है, जिमें एक अख पूरे समुंदर नू नहीं वेख सकती, इदां एक कलम गुरु का जीवन नहीं लिख सकती, क्योंकि गुरु सागर की तरह विशाल है, गुरु साहिर समुंदर की तरह बहुत विशाल है, एक अख नाल जाते कंडा वेख्या जा सकता, एक अख नाल पूरा समुंदर नहीं वेख्या जा सकता, एक अख नाल समुंदर का परला पासा नहीं तकिया जा सकता। इसलिए मैं बहुत पछतावे विच रोज गुरु के चरणों में अरदास करके इस गल की खिमा मंगदा, कलगी तर पातशाह मैं एक कलम नाल तेरा जीवन लिख के पातशाह मन में आया बहुत कुछ लिख दिता, पर नहीं गुरु गोबिंद सिंह महाराज तेरा जीवन समुंदर की तरह विशाल है, मेरी एक कलम एक अख की न्याई है, पूरा जीवन नहीं लिख सकता। इसलिए गुरु समुंदर है, वो अरबी फारसी विच लिखदा है, एक आंख से क्या बुलबुला बहर को देखे, साहिल को मंझधार को जां लहर को देखे। एक अख नाल एक बुलबुला जिहड़ा समुंदर च पैदा हुंदा है वह पूरे समुंदर दे दर्शन नहीं कर सकता। ऐ गुरु गोबिंद सिंह महाराज, मैं बुलबुले दी न्याई हां ते तू समुंदर दी तरह विशाल, मैं तेरा पूरा जीवन नहीं लिख सकता। गुरु ग्रंथ साहिब महाराज जी ने संदर्भ में कहा गुरु समुंदर है, कोई समुंदर का अंत किवें पा सकता है, कोई समुंदर तक किवें अपनी पहुंच बना सकता है। तो महाराज जी ने होर एक बख्शिश की, जिथे महाराज कहते गुरु समुंद नदी सब सिखी नाते जित वड्याई, गुरु समुंदर दी तरह है और समुंदर विच्चों सारियां नदियां पैदा हुंदियां ने, गुरु दी जिन्नी भी सिख्या है वह नदियां दी तरह है, किसी भी सिख्या विच कोई सिख इशनान कर ले उहदी मैल जरूर उतर जाएगी, किसी भी उपदेश नूं कोई मन ले वह निर्मल हो जाएगा, किसी भी सिख्या दी नदी विच कोई इशनान कर ले वह परवान हो जाएगा। क्यों? वह नदी गुरु तो आ रही है, समुंदर तो आ रही है। तुसी जिन्ने शरीर रोज़ जुड़दे हो बहुत वड्डे भागां वाले, क्योंकि सुरती करके गुरु की सिख्या रूपी नदी विच इशनान करदे हो। यह इशनान ही एक दिन सानू निर्मल निरंकार नाल मिला देगा, यह इशनान ही एक दिन सानू पतितां तो पावन कर देगा। इसलिए गुरु समुंद नदी सब सिखी नाते जित वड्याई, तो महाराज कहिंदे जो इस सिख्या रूपी नदी विच इशनान करदे हन वह वड्याई दे पात्र हो जांदे। तो महाराज जिहड़े नहीं नहाउंदे इस नदी विच, जिहड़े सुरती करके इशनान नहीं करदे, तुसी शरीर करके पावन सरोवर विच इशनान कर आए हो, हुण सुरती करके इशनान करना पएगा। महाराज जिहड़े सुरती करके इस नदी विच विचार दी नदी विच नहीं इशनान करदे, तां उहनां बारे महाराज ने की कहा हुण सुणिओ। नहाण वालियां नूं कहिंदे नाते जित वड्याई, महाराज जिहड़े नहीं इशनान करदे इस नदी विच, जिन्हां दी सुरती गुरु दी सिख्या रूपी नदी विच कदे भी नहीं इशनान करदी, तां महाराज कहिंदे नानक जे सिर खुथे नावण नाही तां सत चटे सिर शाई। सिर खुथे दा अर्थ हुंदा जी पागल बावरा बंदा, जिहदे बाल खिंडे होए ने, चेहरा करूप है, उहदे मूंह विच्चों इस तरह पानी डिग रहा है, उहदा वेखणा उहदे दर्शन उहदा चेहरा बड़ा कुरूप है, डराउणा है, उहनूं वेख के कहोंगे बंदा पागल लगदा है। त ਤਾਂ ਮਹਾਰਾਜ ਕਹਿੰਦੇ ਉੱਥੇ ਸਰੀਰ ਕਰਕੇ ਪਾਗਲ ਨੇ ਜਿਹੜੇ ਸੁਰਤੀ ਕਰਕੇ ਗੁਰੂ ਦੀ ਸਿੱਖਿਆ ਰੂਪੀ ਨਦੀ ਵਿੱਚ ਇਸ਼ਨਾਨ ਨਹੀਂ ਕਰਦੇ ਉਹ ਲੋਕ ਸੁਰਤੀ ਕਰਕੇ ਪਾਗਲ ਹੋ ਜਾਂਦੇ ਨੇ। ਕਾਮ ਕ੍ਰੋਧ ਲੋਭ ਅਹੰਕਾਰ ਵਿੱਚ ਉਹਨਾਂ ਦੀ ਸੁਰਤ ਬਾਵਰਿਆਂ ਦੀ ਤਰ੍ਹਾਂ ਦਿੰਦੀ, ਬਾਵਰਿਆਂ ਦੀ ਤਰ੍ਹਾਂ ਉਹ ਪਾਗਲਾਂ ਦੀ ਤਰ੍ਹਾਂ ਦਿਸਦੇ। ਉਹਨਾਂ ਦੇ ਦੀਦਾਰ ਵਿੱਚੋਂ ਬਹੁਤ ਕੁਝ ਵਿਕਾਰ ਹੀ ਵਿਕਾਰ ਦਿਸਦੇ ਹਨ। ਔਰ ਮਹਾਰਾਜ ਕਹਿੰਦੇ ਐਸੇ ਜੀਵ ਜਿਹੜੇ ਸਿੱਖਿਆ ਰੂਪੀ ਨਦੀ ਦੇ ਸੁਰਤੀ ਦਾ ਇਸ਼ਨਾਨ ਨਹੀਂ ਕਰਾਉਂਦੇ ਉਹਨਾਂ ਦੇ ਸਿਰ ਵਿੱਚ ਸੱਤ ਬੁੱਕਾਂ ਸੁਆਹ ਹੋਣੀਆਂ ਚਾਹੀਦੀਆਂ। ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ ਤਾਂ ਸੱਤ ਚਟੇ ਸਿਰ ਸ਼ਾਹੀ, ਸ਼ਾਹੀ ਮੀਨਿੰਗ ਸੁਆਹ। ਅੱਜ ਆਪਾਂ ਗੁਰੂ ਸਮੁੰਦਰ ਦੇ ਕੋਲ ਬੈਠੇ, ਇੱਥੋਂ ਸਿੱਖਿਆ ਰੂਪੀ ਨਦੀਆਂ ਰੋਜ਼ ਨਿਕਲਦੀਆਂ ਹਨ ਔਰ ਤੁਸੀਂ ਸੁਰਤੀ ਕਰਕੇ ਇਸ਼ਨਾਨ ਕਰਨਾ ਤਾਂ ਅੱਜ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਤਿਗੁਰ ਜੀ ਨੇ ਇਸ ਸਮੁੰਦਰ ਵਿੱਚੋਂ ਇੱਕ ਵਿਚਾਰ, ਇੱਕ ਸਿੱਖਿਆ ਰੂਪੀ ਨਦੀ ਬਖਸ਼ਿਸ਼ ਕੀਤੀ। ਔਰ ਸੰਸਾਰ ਦਾ ਕੋਈ ਵੀ ਇਨਸਾਨ ਇਸ ਨਦੀ ਵਿੱਚ ਇਸ਼ਨਾਨ ਕਰੇਗਾ, ਡੈਫੀਨੇਟ ਤੋਂ ਨਿਰਮਲ ਹੋ ਜਾਏਗਾ, ਡੈਫੀਨੇਟ ਪੱਕੇ ਰੂਪ ਵਿੱਚ ਉਹਦਾ ਉਧਾਰ ਜ਼ਰੂਰ ਹੋਏਗਾ। ਹੋਰ ਕੋਈ ਸ਼ਰਤ ਨਹੀਂ ਹੈ, ਬਸ ਤੂੰ ਨਿਰਮਲ ਭਉ ਤੇ ਪੈਰ ਰੱਖ ਕੇ ਇਸ਼ਨਾਨ ਕਰ। ਤਾਂ ਮਹਾਰਾਜ ਜੀ ਅੱਜ ਪਹਿਲਾਂ ਉਹਨਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਫਿਰ ਸਾਨੂੰ ਕਹਿਣਗੇ ਤੂੰ ਉਹਨਾਂ ਦੀ ਵੀ ਸੰਗਤ ਕਰ, ਉਹਨਾਂ ਤੋਂ ਕੁਝ ਸਿੱਖ ਤੇ ਤੂੰ ਵੀ ਇਸ ਨਦੀ ਵਿੱਚ ਇਸ਼ਨਾਨ ਕਰ। ਆਓ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਸੰਤ ਉਦਰਣ ਦਇਆਲੰ, ਸੰਸਕ੍ਰਿਤ ਭਾਸ਼ਾ ਚੂਜ਼ ਕਰਕੇ ਮਹਾਰਾਜ ਜੀ ਨੇ ਇਹ ਸ਼ਬਦ ਬਖਸ਼ਿਸ਼ ਕੀਤੇ ਹਨ। ਤਾਂ ਮਹਾਰਾਜ ਕਹਿੰਦੇ ਜੋ ਸੰਤ ਜਨ ਹਨ ਉਹ ਇਸ ਸੰਸਾਰ ਦੀ ਮੋਹ ਮਾਇਆ ਵਿਕਾਰਾਂ ਦੀ ਤਪਸ਼ ਤੋਂ ਪਾਰ ਲੰਘ ਜਾਂਦੇ ਹਨ। ਮਹਾਰਾਜ ਕਿਵੇਂ ਲੰਘ ਜਾਂਦੇ? ਤਾਂ ਹਜ਼ੂਰ ਕਹਿੰਦੇ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੋ ਦਿਆਲੂ ਹੈ ਉਹਦਾ ਆਸਰਾ ਲੈ ਕੇ, ਉਹਦੀ ਕੀਰਤੀ ਦਾ ਆਸਰਾ ਲੈ ਕੇ, ਉਹਦਾ ਕੀਰਤਨ ਸੁਣ ਕੇ, ਇਸ ਤਰ੍ਹਾਂ ਸੰਤ ਜਨ ਉਸ ਦਿਆਲੂ ਪਰਮੇਸ਼ਰ ਵਾਹਿਗੁਰੂ ਜੀ ਦਾ ਆਸਰਾ ਲੈਂਦੇ ਹਨ, ਉਹਦੀ ਕੀਰਤੀ ਦਾ ਆਸਰਾ ਲੈਂਦੇ ਹਨ ਤੇ ਸੌਖੇ ਹੀ ਇਸ ਸੰਸਾਰ ਦੀ ਤਪਸ਼ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਇਸ ਸੰਸਾਰ ਦੀ ਮੋਹ ਮਾਇਆ ਤਪਸ਼ ਨਹੀਂ ਲੱਗਦੀ, ਉਹਨਾਂ ਨੂੰ ਸੰਸਾਰ ਦੀ ਮੋਹ ਮਾਇਆ ਜਾਲ ਨਹੀਂ ਸਕਦੀ, ਉਹਨਾਂ ਨੂੰ ਸੰਸਾਰ ਦਾ ਮੋਹ ਮਾਇਆ ਦਾ ਜਲ ਡੋਬਦਾ ਨਹੀਂ, ਉਹ ਬਹੁਤ ਸੌਖੇ ਹੀ ਪਾਰ ਲੰਘ ਜਾਂਦੇ ਹਨ। ਕਿਉਂ? ਕਿਉਂਕਿ ਉਸ ਦਿਆਲੂ ਪਰਮਾਤਮਾ ਵਾਹਿਗੁਰੂ ਜੀ ਦਾ ਆਸਰਾ ਲੈਂਦੇ ਹਨ, ਉਹਦੀ ਕੀਰਤੀ ਦਾ ਆਸਰਾ ਲੈਂਦੇ। ਇੱਕ ਸ਼ਬਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਤੁਹਾਨੂੰ ਸ਼੍ਰਵਣ ਕਰਵਾਵਾਂ। ਬਾਬਾ ਕਬੀਰ ਸਾਹਿਬ ਉੱਥੇ ਕਹਿੰਦੇ ਕਿ ਸੰਸਾਰ ਸਾਰਾ ਹੀ ਜਲ ਰਿਹਾ, ਇਸ ਤਪਸ਼ ਵਿੱਚ ਸਾਰਾ ਸੰਸਾਰ ਦਗਧ ਹੋ ਰਿਹਾ, ਕਿਸੇ ਨੂੰ ਕਿਸੇ ਚੀਜ਼ ਦਾ ਸੇਕ ਲੱਗ ਰਿਹਾ, ਕਿਸੇ ਨੂੰ ਕਿਸੇ ਚੀਜ਼ ਦਾ, ਹਰ ਇੱਕ ਦੀ ਸੁਰਤੀ ਸੰਸਾਰ ਵਿੱਚ ਸੜ ਰਹੀ ਹੈ। ਹਾਂ, ਸਰੀਰ ਕਰਕੇ ਲੋਕ ਸੋਹਣੇ ਲੱਗਦੇ ਹਨ, ਸਰੀਰ ਕਰਕੇ ਖੁਸ਼ਹਾਲ ਦਿਸਦੇ ਹਨ, ਪਰ ਜਦੋਂ ਤੁਸੀਂ ਸੁਰਤੀ ਵਿੱਚ ਵੇਖੋਗੇ ਤਾਂ ਬਹੁਤ ਦੁਖੀ। ਹਜ਼ੂਰ ਨੇ ਤਿੱਥੋਂ ਤੱਕ ਕਿਹਾ ਤੂੰ ਆਪਣਾ ਇੱਕ ਦੁੱਖ ਖੋਲ੍ਹ ਕੇ ਤੇ ਵੇਖ ਸੰਸਾਰ ਦੇ ਸਾਹਮਣੇ, ਜਿਹਦੇ ਕੋਲ ਦੁੱਖ ਖੋਲ੍ਹੇਗਾ ਉਹ ਆਪਣੀਆਂ ਪੰਡਾਂ ਖੋਲ੍ਹ ਕੇ ਰੱਖ ਦੇਗਾ, ਕਿਉਂਕਿ ਕੋਈ ਵੀ ਬੰਦਾ ਸੁਖੀ ਨਹੀਂ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਤੂੰ ਆਪਣਾ ਇੱਕ ਦੁੱਖ ਦੱਸਦੇ ਸਹੀ, ਜਿਹਨੂੰ ਦੱਸੇਗਾ ਉਹ ਸੈਂਕੜੇ ਪੰਡਾਂ ਦੁੱਖਾਂ ਦੀਆਂ ਖੋਲ੍ਹ ਕੇ ਰੱਖ ਦੇਗਾ, ਕਿਉਂਕਿ ਸਾਰਾ ਸੰਸਾਰ ਦੁਖੀ ਹੈ, ਸਾਰਾ ਸੰਸਾਰ ਸੜਦੇ। ਤੇ ਮਹਾਰਾਜ ਕਹਿੰਦੇ ਬਚੇ ਕੌਣ? ਅਬ ਮੋਹੇ ਜਲਤ ਰਾਮ ਜਲ ਪਾਇਆ। ਜਦੋਂ ਦਾ ਵਾਹਿਗੁਰੂ ਜੀ ਦਾ ਨਾਮ ਕੀਰਤਨ ਜਲ, ਜਿਹੜਾ ਜਲਣ ਤੋਂ, ਤਪਸ਼ ਤੋਂ, ਵਿਕਾਰਾਂ ਤੋਂ, ਤ੍ਰਿਸ਼ਨਾ ਤੋਂ ਬਚਾਉਣ ਦੀ ਸਮਰੱਥਾ ਰੱਖਦਾ, ਜਦੋਂ ਦਾ ਉਹ ਜਲ ਮਿਲਿਆ ਤਦੋਂ ਦੀ ਤਪਸ਼ ਖਤਮ ਹੋ ਗਈ। ਜਿਹਨੂੰ ਬਹੁਤ ਗਰਮੀ ਲੱਗੇ ਨਾ, ਆਪਾਂ ਗਰਮੀ ਵਿੱਚ ਫਿਰ ਭੱਜਦੇ ਹਾਂ ਇਸ਼ਨਾਨ ਕਰਨ ਵਾਸਤੇ। ਤਾਂ ਜਿਹੜੀ ਸੁਰਤੀ ਸੰਸਾਰ ਦੇ ਵਿਕਾਰਾਂ, ਈਰਖਾ, ਦਵੈਸ਼, ਵੈਰ, ਵਿਰੋਧ, ਚਿੰਤਾ, ਪਰੇਸ਼ਾਨੀ, ਝੋਰੇ, ਇਹਨਾਂ ਵਿੱਚ ਤੜਫਦੀ ਰਹੇ, ਉਹਨੂੰ ਇੱਕੋ ਚੀਜ਼ ਸ਼ਾਂਤ ਕਰ ਸਕਦੀ ਹੈ। ਸਰੀਰ ਦੀ ਤਪਸ਼ ਕੁਝ ਪਲਾਂ ਵਾਸਤੇ ਕੋਈ ਏਸੀ ਮਿਟਾ ਸਕਦਾ, ਸਰੀਰ ਦੀ ਤਪਸ਼ ਕੁਝ ਪਲਾਂ ਵਾਸਤੇ ਪਾਣੀ ਦਾ ਇਸ਼ਨਾਨ ਮਿਟਾ ਸਕਦਾ, ਪਰ ਸੁਰਤੀ ਦੀ ਤਪਸ਼ सिर्फ वाहिगुरु जी दे नाम जल नाल मिटेगी, इसलिए गुरु जपाएगा जपया कर सतनाम श्री वाहिगुरु। ते भगत कबीर साहब कहिंदे, अब मोहे जलत राम जल पाया, राम उदक तन जल तबुझाया। उदक मीनिंग जल, पहलां सीधा जल कह दिता, फिर भाषा बदल के कहिंदे उदक। उदक मीनिंग भी पानी। राम उदक तन जल तबुझाया रहाओ, मन मारण कारण बन जाइए, सो जल बिन भगवंत न पाइए। लोक मन नूं मारन वास्ते कि मन की तृष्णा बुझ जाए, मन के दुख मिट जाए, मन की तपश मिट जाए, मैनू किते सुकून किते शांति मिल जाए, लोग एकांत पालते हैं। अपना परिवार घर शहर छड के डलहौजी जाणगे, किते होर सैर ते जाणगे, एकांत विच जाणगे, जिथे मन नूं शांति मिले। पर महाराज कहिंदे किसे जगह ते मन शांत नहीं हुंदा, इक्को चीज़ नाल शांत होना है, वह भावें तू घर विच बह के जप, तैनू जपना पएगा सतनाम श्री वाहिगुरु। तन की तपश मिटाउण लई पानी का इशनान कर लैना, सुरती की तपश मिटाउण वास्ते तैनू नाम जल विच इशनान करना पैणा, तैनू गुरु के शब्द विच चुब्बी लाउणी पएगी। इसलिए राम जन राम उदक वाहिगुरु के नाम का पानी, तन जल तबुझाया, मन मारण कारण बन जाइए, सो जल बिन भगवंत न पाइए। तो महाराज जी फिर ये जल जिहड़ा रब तो बगैर नहीं मिलता, इहदे नाल मिटदा की है? कहण लगे अंदर दी तृष्णा तपश, अंदर दी तपश जिहड़ी किसी होर चीज नाल शांत नहीं हो सकती। देखो मनुखी मन का सुभा है ये सुख पालदा है, आपां सारे सुख पाल रहे हैं। और गुरु अर्जन देव महाराज जी ने एक थां ते कहा, यह सुख लैण वास्ते पता की करदा है, इहदी तपश मिट जाए, इहनूं सुकून मिल जाए, इहनूं शांति मिल जाए, ये चीज़ां दा बदलाव चाहुंदा है। बदलाव, मैं घर बदलना, देश बदलना, कंट्री बदलना, लोग सुख चाहुंदे हन। और बाहर यूरोप दे ये अंकड़े दसदे ने दूजियां पश्चिम देशां दे, तुसीं उत्थों दे अंकड़े कढ़ा के वेख लैणे। एक शहर विच लोग पंज जां सत साल तों वध नहीं रहिंदे, घर बदल लैंदे ने। एक घर विच पंज सत साल तों वध नहीं रहिंदे, अपना घर चेंज कर लेंगे। उन्होंने इस तरह लगता है जिमें बदलाव विच कोई सुख है, कुछ पलों वास्ते जदों नवा कर लेंदे ने, मन विच चेंज लगता है कि सुकून जे आया, बड़े खुश होंदे ने। पर दो चार दिन बाद वो नॉर्मल हो जाते, जिमें दूजे घर विच रहिंदे। तुहाडी जिंदगी का तजर्बा रहना, जदों तुसीं प्रशादा छकण लगे हो, पहली ग्राही पहली बुरकी तोड़दे हो ना, तां सिर्फ तुहाडी जीभा इक्को ही बुरकी का स्वाद दसदी है कि टेस्टी है, स्वाद है। उस तो बाद ते बंदा पेट भरन वास्ते खांदा है, उस तो बाद स्वाद अलोप हो जांदा है। इदां दुनिया के हर पदार्थ विच कुछ पलों का सुख है, उस तो बाद सुख नहीं रहिंदा, वह फिर नॉर्मल संसार के दुखां विच चलिया जांदा। महाराज सदीवी सुख किहदे विच रह सकदा? कहण लगे जे पदार्थ तैनू नवें मिलदे ने ते कुछ पलों का सुख मिलता, जे सदीवी सुख चाहुंदे फिर पदार्थ पैदा करने वाले परमात्मा का नाम जप, सतनाम श्री वाहिगुरु। उहदे पदार्थां विच कुछ पलों का सुख है, पर पदार्थ बनाउण वाले वी सदीवी सुख है। उहदे पदार्थां विच कुछ समय का सुख है, पर पदार्थ बनाउण वाले वी सदीवी सुख है। पर मनुख की मैटेंटली इन्नी बिगड़ गई, इस बंदे ने पदार्थ बदल के सुख लभना चाहिया, जदों पदार्थों विच्चों सुख ना मिलिया, अज संसार इन्ना दुखी हो गया। वह परिवार बदल के सुख लभना चाहुंदा है कि पदार्थ बदल के सदीवी सुख नहीं, परिवार ही बदल दिओ। इसलिए विदेशों के अंकड़े कह रहे हैं कि 100 विच्चों घट्टो घट जिहड़े उत्थों के लोग ने 89% लोग तलाक कर लेंदे ने, डाइवोर्स कर लेंदे ने, 99 100 विच्चों तलाक हुंदे ने। क्यों? लोग सुख चाहुंदे, बदलाव भी सुख है। पर साहब की बाणी समुचे संसार का दुख हरण करेगी। जदों ये गल हजूर कहणगे, ओ इंसान पदार्थ बदलन विच सदीवी सुख नहीं मिलेगा, परिवार बदलन विच सदीवी सुख नहीं मिलेगा, आ मैं तैनू गुरु की सिक्ख्या की नदी विच इशनान करावां, जिदन तेरा व्यवहार तेरी विचार तेरा आचार बदल जाएगा, उदन जिथे भी बह जाएगा उत्थे सुख ही सुख होणगे। जिन्नी देर तेरा व्यवहार नहीं चेंज हो रहा, जिन्नी देर तेरी नेचर तब्दील नहीं हो रही, जिन्नी देर तेरा आचार चेंज नहीं हो रहा, उन्नी देर जिथे मर्जी चला जाई सुख नहीं मिलेगा। जे सदीवी सुख चाहुंदे, आ गुरु दी विचार दी नदी विच सुरती दा इशनान करा, तेरी विचार आचार ते व्यवहार बदलदे सार तैनू सदीवी सुख मिल जाएगा। एक बचन तुहाडी रसना ते रहिंदा रोज दे सरोते हो, जिथे गुरु अर्जन देव महाराज कहिंदे सुख नाही बहुते धन खट्टे। पहला भुलेखा सी माया ज्यादा होएगी ना तो ज्यादा सुख होणगे, पर जिन्हां कोल है उन्हां वल वेख वो बहुत दुखी ने। सुख नाही बहुते धन खट्टे, सुख नाही भेख निरत नाटे। लोग चाहते हैं दुनिया के रंग तमाशे वेखी, उहदे विच सुख है। हर रोज नवी नवी कोई पार्टी कोई फंक्शन अटेंड करिए, उहदे विच सुख है। पर माफ करियो, लोग 36 प्रकार के भोजन खा के दुनिया के सुखां के फंक्शन विचों आउंदे ने, पर घर आउंदिया आउंदिया अत का कलेस करके कई कई दिन नहीं बोलते। इट मीन जो उन्हां निरत नाटक सुखां में सुख नहीं है, महाराज फिर कित्थे सुख है दस दिओ। अज सुरती का इशनान करायो, ये सुख सानू जरूर मिलेगा। सुख नाही भेख निरत नाटे, सुख नाही बहुत देश कमाए। कईयां कहा आदेश विच ही नहीं सुख, आपां देश ही बदल लेना, किसी होर कंट्री विच चले जा। किसी कंट्री विच सुख नहीं, लोग विदेशां विच भी सुसाइड करते हैं, उत्थे भी लोग आत्महत्या कर लेंदे ने, क्योंकि सुख धरती बदलन विच नहीं, सुख पदार्थ बदलन विच नहीं। महाराज फिर सुख कित्थे? तां हजूर कहिंदे सर्ब सुखां हर हर गुण गाए। किते चित जोड़ के कह दिया कर सतनाम श्री वाहिगुरु, इहदे विच्चों सुख मिलेगा। अज मेरे हजूर ने बख्शिश कीती, कहन लगे संत जन इस संसार दी तपश तों बच जांदे हन। उन्हां नूं मोह माया तृष्णा विकार लोभ वैर ईरखा झोरे ये चीज़ां साड़दियां नहीं। महाराज क्यों? कहन लगे क्योंकि वह दयालु प्रभु का आसरा तकते ने और उहदी कीर्ति का आसरा लेंदे। जदों संत की डेफिनेशन गुरु ग्रंथ साहब जी की बाणी विच महाराज कहणगे ते संत कीर्तन का आसरा लेंदे। धन धन भाग तिना संत जन जो हर जस श्रवणी सुनते हैं। संत जन रब की कीर्ति यस जिहड़ा उहनू सुनन तों बाद अपना आसरा बना लैंदा। आपां सुनन तों बाद भुल जांदे हां, संत सुनन तों बाद अंदर बसा लैंदा। बस आसरा बणदे आ सार संसार दे सारे दुख मिट जांदे ने और उहदे कोल सहजे सहजे खजाना जुड़दा। परत के उहदी संगत करके भी लोगों को सुकून मिलने लग जाता। संगत करन तों बाद उहदी संगत विच इन्ना धन आ जांदा कि दूजे लोग भी उहदी संगत करके उहनां दुखां तों बचण लग जांदे। अज महाराज जी इस तरह बख्शिश कर रहे हैं।
निर्मलम संत संगेन ओट नानक परमेश्वर है।
उन्हां दी सुरती गुरु दी सिक्ख्या रूपी नदी विच इशनान कर लैंदी है, वह निर्मल हो जाते हैं। और परत के जो लोग उन्हां दी संगत करते हैं वह भी निर्मल होने लग जाते हैं, उन्हां कोलों वह भी सिख लेंदे हैं। फिर वह दूजियां नूं दसदे ने भाई कीर्ति रब दे कीर्तन का आसरा लो, उही आसरा तुहानू संसार दे दुखां तों बचा सकदा। क्योंकि संत दी डेफिनेशन ही यह है कि संत जपावे नाम, वह जो आप जपद दूजियां नूं जपाउंदा, लुको के नहीं रखता। कबीर सेवा कौ दोए भले, एक संत एक राम, राम जो दाता मुकत को संत जपावे नाम। निर्मलं संत संगेन ओट नानक परमेश्वर है। संत आप ओट लैंदा ते दूजियां नूं भी उसे रब दी ओट नाल जोड़दा, अपने नाल नहीं जोड़दा। एक चीज जुगो जुग अटल सिद्धांत रहना गुरु ग्रंथ साहिब महाराज की बाणी दे अकॉर्डिंग। वो किसी भी मत दा किसी भी धर्म दा किसी भी रंग भेख दा साधु होवे सारियां ते लागू होण, क्योंकि गुरु ग्रंथ साहिब महाराज की बाणी समुची सृष्टि के कल्याण वास्ते रची गई। गुरु ग्रंथ साहिब जी की बुक्कल इन्नी वड्डी है कि सारी सृष्टि ये समा जाएगी, सारी सृष्टि। तो वह जुगो जुग अटल सिद्धांत रहना है, जिहड़ा उहदा ओट आसरा लैके उहदे नेड़े हो जांदा है वह अपना आप छुपा लैंदा है, अपना आप कदे डिकलेयर नहीं करेगा कि मैं संत हो गया, मैं कुछ भी कर सकता, मेरे कहे ते आ वचन हो जाते हैं, मेरे कहे ते आ चीज सच हो जाती है। कदे इस तरह का भुलेखा संसार नूं नहीं पाएगा, भावें उहदी रसना में सत्या भर भी जाए वह अपना आप छुपा के रखदा, अपना आप कदे प्रगट नहीं करता, आप खुद डिकलेयर नहीं करेगा। हाँ फिर रब का भी एक सिद्धांत है, वह पता की जेड़ा अपना आप छुपाउंदा रब एक दिन उन्हूं भरपूर करके प्रगट कर दे। जिन्हूं रब प्रगट करे दुनिया की कोई ताकत उन्हूं छुपा नहीं सकती। जेड़ा अपने आप प्रगट हुंदा वह कुछ सालों बाद आप भी डुबदा मगर तुरन वाले नूं भी डुबदा। यह जुगो जुग टल सिद्धांत रहने। साहब की बाणी ने कहा सबर अंदर साबरी तन वै जालेन होन नजीक खुदाए दे भेत ना किसे देन। वो भेत नहीं दिंदे किसे नूं, छुप के रहिंदे हन। पर फिर रब अपना फर्ज की निभाउंदा है, हर का भगत प्रगट नहीं छपै। रब अपने भगत नूं प्रगट करदा, छुपण नहीं दिंदा। और भगत का यह सिद्धांत है वह आप प्रगट नहीं हुंदा, आप छुप के रहिंदा। हां प्रेम विच रब नाल गल्लां कर लेगा, संसार नाल नहीं करेगा। ध्यान विच रख, संसार नूं भेत नहीं देगा, रब नाल जरूर गल्लां कर लेगा कि तोही मोही मोही तोही अंतर कैसा। दुनिया नूं नहीं दसेगा कि मेरे विच ते रब विच हुण कोई अंतर नहीं। रब नूं जरूर प्रेम विच कह देगा कि तेरे तों बगैर मैं कुछ नहीं ते मेरे तों बगैर तुम ही कुछ नहीं। प्रभ ते जन जानी जै जन ते स्वामी। जन करके रब प्रगट हुंदा, रब करके जन प्रगट हुंदे ने। पर जन दा इह सुभाअ रहना है वह अपना आप संसार दे सामने प्रगट नहीं करेगा। यह सिद्धांत पक्का रहना है। जिहड़े अपने आप नूं प्रगट कर देण वह कुछ सालों बाद डुब जाणगे, माफ करियो मगर तुरन वालियां नूं भी डुब लैणगे। और सच्चे साधु दा संत दा इह सुभाअ है वह आप अकाल पुरख की ओट लैंदा मगर तुरन वालियां नूं भी उहदी ओट नाल जोड़दा, अपने नाल नहीं जोड़दा। फिर वो नाल जोड़ के वह निर्मल कर देंदा है। उहदा प्रेम विच इस बार रहिंदा है, वह रब नाल सिद्धियां गल्लां कर लैंदा है। ऐ दाता मैं ते डर जांदा कि तू अंतर जामी है। संसार अंतर जामी नहीं, ये लोग मेरा बाहरला भेख वेखदे ने, पर ए संसार नूं बनाउण वाले निरंकार तू अंतर जामी है। मेरे अंदर दियां जान लैंदा पर एक आसरा फिर अंदर आस जगाउंदा, पता की तू पततां नूं भी तार दिन्ना तां फिर तेरे नाल जुड़े रही। तेरा सुभा है तू अंतर जामी ते है, औगण ते अंदर दे वेखदे, पर दूजे अंदर आसरा पैदा हुंदा है कि तू बख्शिंद भी है। औगण चितारदा नहीं, औगण को ना चितारे, वो कोई औगण चितारदा नहीं। सानू पता लगदा असीं 20 वार चितारांगे किसे दा औगण, पर निरंकार दा सुभा है किसे दा औगण नहीं चितारदा। भाई गुरदास साहब कहिंदे कि अंतर जामी सुन कंपत हो अंतरगत। मैं ते कंब गया कि रब ते मेरे औगण वेखदा, पर नाल ही एक आसरा पैदा होया जिन्हें मैनू निरभौ कर दिता। किहड़ी चीज ने? अंतर जामी सुन कंपत हो अंतरगत, पतत पावन सुन आसा और धार हो। जदों मेरे मन चाहिया उते पतत पावन भी है, फिर मैनू आसा पैदा होई नहीं। औगण वेख लैंदा, औगण मिटण की भी समर्था रखदा। एक कवित मैं तुहानू होर सुना दा, छे एग्जाम्पलां इको कवित विच दित्तियां। जदों कोई गल बहुत कीमती होवे ध्यान नाल सुनना, जदों गल कोई बहुत कीमती होवे उहनूं फिर बहुत सारिया एग्जाम्पल दे के सिद्ध करना पे, उहदे बारे बहुत कुछ कह के फिर वह गल कही जाती है, तां जो सुनन वालियां नूं पहलां सारे पक्ष तों तसली हो जाए, फिर वह असल शीशे की तरह गल सामने आ जाए। छे एग्जाम्पलां इको ब्रिज भाषा के कवित विच भाई गुरदास जी ने कहियां, फिर तत् की गल की। और तुसी जिन्ने बैठे हो उहदे मुताबक बहुत वड्डे भाग ने, पर अरदास करियो कि किते अहं पैदा ना हो जाए कि मैं ते हुण बहुत अगे हो गए, इस चीज तों भी बचण। भाई गुरदास साहब कहिंदे जे किसी कपड़े नूं ना धोईए ना, तुसी मन लोगे गल, एग्जाम्पल है और संसार दे लोक मनणगे, क्योंकि कोई भी बंदा बिना किसी लॉजिक तो गल मनण लई तैयार नहीं। वह कहिंदा मैनू दिखाओ फिर मैं मनांगा वह गल, पहला कोई प्रतख प्रमाण होवे। भाई गुरदास जी कहिंदे कपड़ा ना धोईए वह मैला हो जांदा, मैला कपड़ा बिना धोते तो साफ हुंदा ही नहीं, उहनू धोना पैंदा। जे उहनू नहीं धोंगे वह मलीन हो जाएगा, कुरूप हो जाएगा, पहनण दे योग नहीं रहेगा। दूजी एग्जाम्पल मैं संखेप विच कहांगा, सिर दे केस ने इनू थोड़े दिन ना धोवो, तेल ना लावो इनू। आपां केसां विच तेल ला के इनू बोंदे ना, केसां नू तेल ना कोई लावे, इनू इशनान ना करावे,
ਕੁਝ ਦਿਨਾਂ ਮਹੀਨਿਆਂ ਬਾਅਦ ਕਰੂਪ ਹੋ ਜਾਣਗੇ, ਇਹ ਕੇਸ ਜਟਾਂ ਬਣ ਜਾਣਗੇ, ਇਹ ਭਿਆਨਕ ਰੂਪ ਧਾਰਨ ਕਰ ਜਾਣਗੇ। ਤੀਜੀ ਉਦਾਹਰਨ, ਘਰ ਦੇ ਵਿੱਚ ਦੀਵਾ ਨਾ ਬਾਲੋ। ਹੁਣ ਤਾਂ ਤੁਸੀਂ ਇਲੈਕਟ੍ਰੋਨਿਕ ਸਿਸਟਮ ਹੈ, ਕੋਈ ਬੱਲਬ ਇਲੈਕਟ੍ਰੀਸਿਟੀ ਸਿਸਟਮ ਨਾਲ ਕੋਈ ਬੱਲਬ ਟਿਊਬ ਨਾ ਲਾਓ ਤਾਂ ਹਨੇਰਾ ਹੀ ਰਹੇਗਾ। ਹਨੇਰੇ ਵਿੱਚ ਬੰਦਾ ਠੋਕਰਾਂ ਖਾਂਦਾ, ਭਾਵੇਂ ਆਪਣੇ ਘਰ ਵਿੱਚ ਹੀ ਹੋਵੇ, ਲੋਕ ਆਪਣੇ ਘਰ ਵਿੱਚ ਵੀ ਠੋਕਰ ਖਾ ਕੇ ਡਿੱਗ ਪੈਂਦੇ ਨੇ ਹਨੇਰੇ ਵਿੱਚ। ਤੀਜੀ ਗੱਲ, ਪਾਣੀ ਨਾ ਪਾਓ ਅਤੇ ਜਿੰਨਾ ਮਰਜ਼ੀ ਕੀਮਤੀ ਬੀਜ ਲਿਆ ਕੇ ਖੇਤਾਂ ਵਿੱਚ ਬੀਜ ਦਿਓ, ਕੋਈ ਕਿਸਾਨ ਕਹੇ ਬਿਨਾਂ ਪਾਣੀ ਤੋਂ ਮੈਂ ਫਸਲ ਪੈਦਾ ਕਰ ਦਾਂਗਾ, ਕਦੇ ਨਹੀਂ ਹੋਏਗਾ। ਬਿਨਾਂ ਪਾਣੀ ਤੋਂ ਬੀਜ ਕੀਮਤੀ ਵੀ ਸੜ ਜਾਏਗਾ। ਫਿਰ ਉਦਾਹਰਨ ਦਿੱਤੀ, ਦੁਨੀਆਂ ਦੇ ਲੋਕੋ, ਸਬਜ਼ੀ ਭਾਜੀ ਜਿੰਨੀ ਮਰਜ਼ੀ ਮਹਿੰਗੀ ਸ਼ਹਿਰੋਂ ਲੈ ਆਓ, ਜੇ ਘਿਓ ਨਮਕ ਨਹੀਂ ਨਾ ਵਿੱਚ ਪਾਓਗੇ, ਭੋਰਾ ਸਵਾਦ ਨਹੀਂ ਜੇ ਬਣੇਗਾ, ਕਿਸੇ ਬਰਾਬਰ ਨਹੀਂ ਹੋਏਗਾ। ਉਹਦੇ ਵਿੱਚ ਥੋੜ੍ਹਾ ਬਹੁਤਾ ਨਮਕ ਮਸਾਲਾ ਘਿਓ ਪਾਉਣਾ ਪੈਂਦਾ, ਉਹ ਤੋਂ ਬਗੈਰ ਸਬਜ਼ੀ ਕਿਸੇ ਕੰਮ ਦੀ ਨਹੀਂ ਰਹਿੰਦੀ। ਕਹਿੰਦੇ ਸ਼ੀਸ਼ਾ ਘਰ ਵਿੱਚ ਟੰਗਿਆ, ਰੋਜ਼ 20 ਵਾਰ ਬਹਿੰਦੇ ਹੋ, ਉਸ ਸ਼ੀਸ਼ੇ ਨੂੰ ਸਾਫ਼ ਨਾ ਕਰੀਏ, ਉਹਦੇ ਵਿੱਚ ਮੂਰਤ ਸਾਫ਼ ਨਹੀਂ ਦਿਸਦੀ। ਆਇਨਾ ਟੰਗਿਆ, ਸ਼ੀਸ਼ਾ ਸਾਫ਼ ਕਰਨਾ ਪੈਂਦਾ। ਖੇਤੀ ਪਾਣੀ ਨਾਲ ਪੈਦਾ ਹੁੰਦੀ ਹੈ, ਕੇਸ ਤੇਲ ਅਤੇ ਪਾਣੀ ਨਾਲ ਧੋਤੇ ਆ, ਫਿਰ ਸਿੱਧੇ ਰਹਿੰਦੇ ਨੇ। ਔਰ ਦੁਨੀਆਂ ਦੇ ਲੋਕੋ, ਇਹ ਵੀ ਗੱਲ ਸੱਚ ਹੈ, ਸਤ ਸੰਗਤ ਤੋਂ ਬਗੈਰ ਸੁਰਤੀ ਭਿਆਨਕ ਬਣ ਜਾਂਦੀ ਹੈ, ਸਤ ਸੰਗਤ ਤੋਂ ਬਗੈਰ ਬੰਦਾ ਵਿਕਾਰੀ ਬਣ ਜਾਂਦਾ, ਸਤ ਸੰਗਤ ਤੋਂ ਬਗੈਰ ਮਨੁੱਖ ਹੰਕਾਰੀ ਹੋ ਜਾਂਦਾ, ਸਤ ਸੰਗਤ ਤੋਂ ਬਗੈਰ ਬੰਦਾ ਸੰਸਾਰ ਦੇ ਵਿਕਾਰਾਂ ਵਿੱਚ ਦੁਖੀ ਰਹਿੰਦਾ। ਇਸ ਲਈ ਸਤ ਸੰਗਤ ਉੱਨੀ ਜ਼ਰੂਰੀ ਹੈ ਜਿੰਨੀ ਕੇਸਾਂ ਲਈ ਤੇਲ, ਖੇਤੀ ਲਈ ਪਾਣੀ, ਸ਼ੀਸ਼ਾ ਸਾਫ਼ ਕਰਨ ਵਾਸਤੇ ਕੋਈ ਕੱਪੜਾ ਧੂੜ ਸਾਫ਼ ਕਰਨੀ ਪਏਗੀ, ਇੰਨਾ ਜ਼ਰੂਰੀ ਗੁਰੂ ਦਾ ਸ਼ਬਦ ਅਤੇ ਸਤਸੰਗਤ। ਇਹ ਉਦਾਹਰਨਾਂ ਦਿੱਤੀਆਂ ਉਹਨਾਂ ਨੇ। ਜੇ ਪਾਣੀ ਤੋਂ ਬਗੈਰ ਖੇਤੀ ਨਹੀਂ ਹੋ ਸਕਦੀ, ਸਤਸੰਗਤ ਅਤੇ ਨਾਮ ਤੋਂ ਬਗੈਰ ਤੇਰੀ ਸੁਰਤੀ ਅੱਗੇ ਨਹੀਂ ਤੁਰ ਸਕਦੀ, ਨਿਰਮਲ ਨਹੀਂ ਹੋ ਸਕਦੀ। ਕਵਿਤ ਮੈਂ ਤੁਹਾਨੂੰ ਸ਼ਰਵਣ ਕਰਵਾਉਂਦਾ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਅੰਬਰ ਮੀਨਿੰਗ ਕੱਪੜਾ, ਬਿਨ ਤੇਲ ਮੇਲੇ ਜੈਸੇ ਕੇਸੋਂ ਭਿਆਨ ਹੈ, ਜੈਸੇ ਦਰਪਣ ਮਾਂਜੇ ਬਿਨ ਜੋਤਹੀਣ ਹੋਤ, ਵਰਖਾ ਬਿਹੂਨ ਜੈਸੇ ਖੇਤ ਮੇਂ ਨਾ ਧਾਨ ਹੈ, ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਘਰ ਵਿੱਚ ਹਨੇਰਾ ਰਹਿੰਦਾ। ਲੂਣ ਕ੍ਰਿਤ ਬਿਨ, ਕ੍ਰਿਤ ਕਹਿੰਦੇ ਘਿਓ ਨੂੰ, ਲੂਣ ਤੁਸੀਂ ਸਮਝਦੇ, ਲੂਣ ਕ੍ਰਿਤ ਬਿਨ ਜੈਸੇ ਭੋਜਨ ਸਮਾਨ ਹੈ। ਅਤੇ ਅਖੀਰ 'ਤੇ ਹੁਣ 6 ਉਦਾਹਰਨਾਂ ਦੇ ਕੇ ਪਤਾ ਕੀ ਕਿਹਾ, ਕਹਿੰਦੇ ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ, ਸਤਸੰਗਤ ਤੋਂ ਬਗੈਰੇ ਦੁੱਖ ਰਹਿਣਗੇ। ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ, ਮਿਟਤ ਨਾ ਭੈ ਭਰਮ ਬਿਨ ਗੁਰ ਗਿਆਨ ਹੈ, ਗੁਰੂ ਦੇ ਗਿਆਨ ਤੋਂ ਬਗੈਰ ਭੈ ਅਤੇ ਭਰਮ ਨਹੀਂ ਮਿਟਣਗੇ, ਸਤਸੰਗਤ ਤੋਂ ਬਗੈਰ ਤੇਰਾ ਜਨਮ ਮਰਨ ਨਹੀਂ ਮਿਟੇਗਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਤੂੰ ਨਿਰਮਲ ਹੋ ਜਾਏਗਾ। ਜੇ ਕਿਸੇ ਸੰਤ ਦੀ, ਕਿਸੇ ਜਪਣ ਵਾਲੇ ਦੀ, ਜਿਹਨੇ ਦਿਆਲੂ ਪ੍ਰਭੂ ਦੀ ਓਟ ਲੈ ਲਈ, ਜਿਹੜਾ ਆਪ ਤਪਸ਼ ਤੋਂ ਬਚ ਗਿਆ, ਉਹਦੀ ਸੰਗਤ ਕਰੇਗਾ, ਉਹ ਤੈਨੂੰ ਡਾਇਰੈਕਟ ਉਹਦੀ ਓਟ ਨਾਲ ਜੋੜ ਦੇਗਾ, ਔਰ ਆਪਣੇ ਨਾਲ ਨਾਲ ਤੇਰਾ ਵੀ ਉਧਾਰ ਕਰ ਦੇਗਾ। ਆਪ ਮੁਕਤ, ਮੁਕਤ ਕਰੇ ਸੰਸਾਰ, ਉਹ ਦੂਜਿਆਂ ਨੂੰ ਮੁਕਤੀ ਦਾ ਰਸਤਾ ਪਾ ਦਿੰਦਾ ਹੈ।
ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਕਹਿੰਦੇ ਹੁਣ ਲੋਕ ਸ਼ਾਂਤੀ ਲੈਣ ਵਾਸਤੇ ਚੰਦਨ ਨੂੰ ਠੰਡਾ ਸਮਝਦੇ। ਬਹੁਤੇ ਲੋਕ ਨੇ ਜਿਹੜੇ ਮਤ ਕੰਮ ਕਰਦੇ ਨੇ, ਮੱਥੇ ਤੇ ਚੰਦਨ ਦਾ ਟਿੱਕਾ ਲਾਉਣ, ਉਹਦਾ ਮਕਸਦ ਇੱਕੋ ਹੀ ਹੈ ਕਿ ਆਹ ਚੀਜ਼ ਸੁਰਤੀ ਠੰਡੀ ਰਹੇ। ਹਾਲਾਂਕਿ ਉਹਦਾ ਬੇਸਿਕਲੀ ਮਕਸਦ ਕੋਈ ਹੋਰ ਹੈ, ਉਹ ਜਪਣ ਵਾਲਿਆਂ ਦਾ ਇਸ ਤਰੀਕੇ ਦਾ ਕੋਈ ਰਸਤਾ ਸੀ, ਜਦੋਂ ਉਹ ਸੁਰਤੀ ਦਾ ਜਾਪ ਕਰਦੇ ਨੇ ਤੇ ਉਹਨਾਂ ਦਾ ਮਤ ਕਹਿੰਦਾ, ਇਸ ਤਰ੍ਹਾਂ ਮੱਥੇ ਵਿੱਚ ਉਹਨਾਂ ਦੇ ਤਪਸ਼ ਪੈਦਾ ਹੁੰਦੀ ਹੈ, ਔਰ ਫਿਰ ਉਹਨਾਂ ਨੂੰ ਚੰਦਨ ਦਾ ਟਿੱਕਾ ਲਾਉਣਾ ਪੈਂਦਾ, ਔਰ ਲੋਕ ਜਿਹੜੇ ਨੇ ਉਹ ਕੇਸਰ ਚੰਦਨ ਆਪਣਾ ਮੱਥਾ ਠੰਡਾ ਕਰਨ ਲਈ ਲਾਉਂਦੇ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ, ਚੰਦਨ ਇੰਨੀ ਠੰਡ ਨਹੀਂ ਦੇ ਸਕਦਾ ਜਿੰਨਾ ਗੁਰੂ ਦਾ ਸ਼ਬਦ ਦਿੰਦਾ, ਚੰਦ ਇੰਨੀ ਠੰਡਕ ਨਹੀਂ ਦੇ ਸਕਦਾ ਜਿੰਨਾ ਚਾਨਣ ਤੇ ਠੰਡਕ ਗੁਰੂ ਦਾ ਸ਼ਬਦ ਦਿੰਦਾ। ਸਰਦੀ ਦੀ ਰੁੱਤ ਵਿੱਚ ਇੰਨੀ ਠੰਡ ਨਹੀਂ ਮਿਲ ਸਕਦੀ, ਲੋਕ ਏਸੀ ਰੂਮਾਂ ਵਿੱਚ ਪੈਣ ਤੋਂ ਬਾਅਦ ਵੀ ਕਲੇਸ਼ ਕਰਦੇ ਨੇ, ਠੰਡ ਕਿੱਥੇ ਚਲੀ ਗਈ? ਲੋਕ ਸਰਦੀ ਦੀ ਰੁੱਤ ਵਿੱਚ ਵੀ ਕਲੇਸ਼ ਕਰ ਲੈਂਦੇ ਨੇ, ਫਿਰ ਠੰਡ ਕਿੱਥੇ ਗਈ? ਅੰਦਰ ਦੀ ਜਿਹੜੀ ਤਪਸ਼ ਹੈ ਉਹ ਸ਼ਬਦ ਨਾਲ ਮਿਟੇਗੀ। ਤਾਂ ਮਹਾਰਾਜ ਨੇ ਬਾਣੀ ਅੰਦਰ ਕੀਆ, ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਵੱਗਾ ਲਿਵ ਲਾਗਾ, ਦੇਖ ਬੈਸ਼ਰੂ ਪ੍ਰਾਣ ਮੁਖ ਭਾਗਾ, ਕਲ ਭਗਵਤ ਬੰਧ ਚ ਰਾਮ, ਹਿਰਦੈ ਕੂੜ ਕੰਠ ਦਰਾਖ, ਰੇ ਲੰਪਟ ਕ੍ਰਿਸ਼ਨ ਪਾਖ। ਅਖੀਰ ਤੇ ਜਾ ਕੇ ਪਤਾ ਕੀ ਕਹਿਣਾ, ਕਉ ਬੇਣੀ ਗੁਰਮੁਖ ਧਿਆਵੇ ਬਿਨ ਸਤਿਗੁਰ ਬਾਟ ਨ ਪਾਵੇ। ਗੁਰੂ ਤੋਂ ਬਗੈਰ ਰਸਤਾ ਨਹੀਂ ਜੇ ਮਿਲਣਾ, ਜੋ ਮਰਜ਼ੀ ਬਾਹਰੋਂ ਕਰਮ ਕਰੀ ਚੱਲ। ਅੱਜ ਮਹਾਰਾਜ ਕਹਿੰਦੇ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ। ਕਾਮ ਮੀਨਿੰਗ ਤਪਸ਼, ਇਹ ਮੂਲੋਂ ਵੀ ਤੇਰੇ ਅੰਦਰ ਦੀ ਤਪਸ਼ ਚੰਦਨ ਚੰਦ ਜਾਂ ਸਰਦੀ ਦੀ ਰੁੱਤ ਦੀ ਠੰਡਕ ਨਹੀਂ ਮੇਟ ਸਕਦੀ।
ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਦੀ ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਫਿਰ ਤੈਨੂੰ ਨਾਮ ਹੀ ਠੰਡਕ ਦੇ ਸਕਦਾ, ਨਾਮ ਹੀ ਸ਼ਾਂਤੀ ਦੇ ਸਕਦਾ। ਸੀਤਲ ਥੀਵੈ ਨਾਨਕਾ, ਤੇਰੀ ਸੁਰਤੀ ਤੇਰਾ ਮਨ ਤਾਂ ਸ਼ੀਤਲ ਹੋ ਸਕਦਾ। ਜਪੰਦੜੋ ਹਰ ਨਾਮ, ਹੋਰ ਕੋਈ ਤਰੀਕਾ ਨਹੀਂ। ਇੱਕ ਥਾਂ ਤੇ ਮਹਾਰਾਜ ਨੇ ਕਿਹਾ, ਢਾਹਨ ਲਾਗੇ ਧਰਮ ਰਾਏ ਕਿਨੈ ਨਾ ਕਾਲਿਓ ਬੰਦ, ਨਾਨਕ ਉਭਰੇ ਜਪ ਹਰੀ ਸਾਧ ਸੰਗ ਸੰਬੰਧ। ਤੂੰ ਸਾਧ ਸੰਗਤ ਨਾਲ ਸੰਬੰਧ ਰੱਖ ਤੇ ਸੰਗਤ ਵਿੱਚ ਬਹਿ ਕੇ ਜਪ, ਇਹੀ ਤਰੀਕਾ ਹੈ ਉਸ ਨਿਰੰਕਾਰ ਤੱਕ ਪਹੁੰਚਣ ਦਾ। ਇੱਕ ਪੁਆਇੰਟ ਮੈਂ ਹੋਰ ਤੁਹਾਡੇ ਸਮਕਸ਼ ਕਰਨਾ, ਜ਼ਿੰਦਗੀ ਵਿੱਚ ਆਪਣੇ ਸਾਰਿਆਂ ਦੇ ਕੰਮ ਆਏਗਾ। ਫਿਰ ਇਸ ਰਸਤੇ 'ਤੇ ਤੁਰਨ ਵਾਲੇ ਨੂੰ ਸ਼ਾਂਤੀ ਮਿਲਦੀ ਹੈ, ਉਹ ਵਿਕਾਰਾਂ ਦੀ ਤਪਸ਼ ਤੋਂ ਪਾਰ ਲੰਘ ਜਾਂਦਾ। ਪਰ ਇੱਕ ਨਿਯਮ ਹੋਰ ਕੰਮ ਕਰੇਗਾ, ਉਹਨੂੰ ਦਾਵਾ ਛੱਡਣਾ ਪਏਗਾ। ਨਹੀਂ ਤਾਂ ਸਾਹਿਬ ਕਹਿੰਦੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਨਾਮ ਵੀ ਜਪਦਾ, ਸੰਗਤ ਵਿੱਚ ਵੀ ਰਹਿੰਦਾ, ਪਰ ਫਿਰ ਵੀ ਸੜਿਆ ਰਹਿੰਦਾ। ਮਹਾਰਾਜ ਕਿਉਂ ਕਹਿੰਦੇ? ਉਹਨੂੰ ਦਾਵਾ ਹੋ ਗਿਆ, ਦਾਵਾ ਕਿ ਮੈਂ ਰੋਜ਼ ਇੰਨੇ ਵਜੇ ਉੱਠਦਾ, ਮੇਰਾ ਇੰਨਾ ਸਿਮਰਨ, ਮੈਂ ਸਭ ਤੋਂ ਮੋਹਰੇ ਉਹਨਾਂ। ਇਹ ਦਾਵੇ ਨੇ ਉਹਨੂੰ ਸਾੜ ਦਿੱਤਾ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੋ, ਕੋਈ ਵਿਰਲਾ ਹੀ ਹਰਿਆ ਰਹਿੰਦਾ, ਨਹੀਂ ਤੇ ਦਾਵਾ ਵੀ ਸਾੜ ਦਿੰਦਾ। ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਗ। ਸੱਜਣ ਨੇ ਦਿਹਾੜੀ ਲਾਈ ਔਰ ਦਿਹਾੜੀ ਲਾ ਕੇ ਸ਼ਾਮ ਨੂੰ 5 ਵਜੇ ਕੱਪੜੇ ਲੀੜੇ ਝਾੜੇ, ਕੱਲ ਖੜਾ ਕਰਕੇ ਤੇ ਮਾਲਕ ਦੇ ਸਾਹਮਣੇ, ਸਰਦਾਰ ਜੀ ਪੈਸੇ ਦਿਓ। ਉਹਨੇ ਪਰਸ ਕੱਢਿਆ, ਕੋਈ ਗੱਲ ਨਹੀਂ ਬਈ, ਦਿਹਾੜੀ ਲਾਈ ਹੈ। ਦਿਹਾੜੀ ਲਾਉਣ ਵਾਲਾ ਥੋੜ੍ਹਾ ਅਕਲ ਨਾਲ ਮੰਗਦਾ, ਕੰਮ ਕੀਤਾ, ਐਵੇਂ ਥੋੜ੍ਹੀ ਮੰਗ ਰਿਹਾ। ਮਿਹਨਤ ਕੀਤੀ, ਦਿਹਾੜੀ ਲਾਈ, ਕੰਮ ਕੀਤਾ ਤਾਂ ਪੈਸੇ ਮੰਗ ਰਿਹਾ, ਥੋੜ੍ਹਾ ਅਕਲ ਨਾਲ ਮੰਗਦਾ। ਤੌੜ ਅਕੜੀ ਹੋਈ, ਬੋਲਾਂ ਵਿੱਚ ਥੋੜ੍ਹਾ ਕਰਖਤਪਨ, ਸਰਦਾਰ ਜੀ ਪੈਸੇ ਦਿਓ। ਅਤੇ ਸਰਦਾਰ ਜੀ ਨੇ ਫਿਰ ਪੈਸੇ ਕੱਢ ਕੇ ਦੇਣ ਲੱਗੇ। ਕਿੰਨੀ ਦਿਹਾੜੀ ਬਈ? 200 ਰੁਪਈਆ ਜੀ। ਅਜੇ ਪੈਸੇ ਦੇਣ ਲੱਗਾ, ਇੰਨੇ ਨੂੰ ਇੱਕ ਮੰਗਣ ਵਾਲਾ ਸੱਜਣ ਆ ਗਿਆ, ਬੜਾ ਨਿਤਾਣਾ ਜਿਹਾ, ਬੜਾ ਨਿਮਾਣਾ ਜਿਹਾ। ਉਹਨੇ ਆ ਕੇ ਹੱਥ ਜੋੜ ਕੇ ਕਿਹਾ, ਸਰਦਾਰ ਜੀ ਮੈਨੂੰ ਵੀ ਪੈਸੇ ਚਾਹੀਦੇ, ਥੋੜ੍ਹੀ ਮਦਦ ਕਰ ਦਿਓ, ਲੋੜ ਹੈ, ਮੇਰੀ ਲੋੜ ਹੈ। ਅਤੇ ਸਰਦਾਰ ਜੀ ਪੁੱਛਦੇ, ਅੱਛਾ ਦੇ ਦਿੰਦਾ, ਕਿੰਨੇ ਪੈਸੇ ਚਾਹੀਦੇ ਜੀ? 200 ਦੇ ਦਿਓ। ਹੁਣ ਬੜੀ ਹੈਰਾਨੀ ਵਾਲੀ ਗੱਲ, ਇੱਕ ਬੰਦਾ ਦਿਹਾੜੀ ਲਾ ਕੇ 200 ਮੰਗ ਰਿਹਾ, ਇਹ ਕੁੰਜ ਮੰਗ ਰਿਹਾ? ਸਰਦਾਰ ਜੀ ਦੇ ਮਨ 'ਚ ਆਇਆ, ਦੇ ਦਿੰਦੇ ਹਾਂ, ਚਲੋ ਮੰਗਣ ਹੀ ਆ ਗਿਆ, ਅਤੇ ਹੁਣ ਕੀ ਹੈ? ਨਾਲ ਸਰਦਾਰ ਜੀ ਨੇ ਇੱਕ ਗੱਲ ਪੁੱਛ ਲਈ, ਨਾਲੇ ਤਾਂ ਪੁੱਛਦਿਆਂ 200 ਰੁਪਈਆ ਦਿਹਾੜੀਦਾਰ ਦੀ ਤਲੀ 'ਤੇ ਰੱਖ ਦਿੱਤਾ, ਲੈ ਵੀ ਤੇਰਾ 200 ਦਿਹਾੜੀ ਦਾ। ਅਤੇ ਨਾਲ ਉਹ ਸਰਦਾਰ ਜੀ ਨੇ ਪੁੱਛ ਲਿਆ ਮੰਗਣ ਵਾਲੇ ਨੂੰ, ਤੇਰਾ 200 ਨਾਲ ਸਰ ਜਾਏਗਾ ਬਈ, ਕਿਤੇ ਹੋਰ ਤਾਂ ਨਹੀਂ ਮੰਗਣ ਜਾਏਗਾ? ਉਹਨੇ ਕਿਹਾ, ਜੀ ਸਰਨਾ ਤਾਂ 500 ਨਾਲ ਹੈ, ਤੁਸੀਂ 200 ਦੇ ਦਿਓ, 300 ਕਿਤੇ ਹੋਰ ਮੰਗ ਲਾਂਗਾ। ਅਤੇ ਫਿਰ ਉਹ ਗੁਰਮੁਖ ਸੱਜਣ ਦੇ ਮਨ 'ਚ ਆਇਆ, ਕਹਿਣ ਲੱਗਾ, ਇੱਥੋਂ ਮੰਗਣ ਆਇਆ, ਫਿਰ ਹੋਰ ਕਿਤੇ ਮੰਗੇਗਾ? ਜਾਂ ਹੋਰ ਮੰਗਣ ਦੀ ਲੋੜ ਹੀ ਨਹੀਂ ਪੈਗੀ, ਤੂੰ 500 ਲੈ, ਹੋਰ ਕਿਉਂ ਮੰਗਣਾ ਕਿਤੇ? ਆਹ ਲੈ ਫਿਰ 500। ਜਦੋਂ ਮੰਗਤੇ ਦੀ ਤਲੀ 'ਤੇ 500 ਰੱਖਿਆ, ਦਿਹਾੜੀਦਾਰ ਦਾ ਸਿਰ ਘੁੰਮ ਗਿਆ, ਇੱਕਦਮ ਹੈਰਾਨ ਹੋ ਕੇ ਪੁੱਛਦਾ, ਸਰਦਾਰ ਜੀ ਇਹ ਕੀ? ਮੈਂ ਸਾਰਾ ਦਿਨ ਤਸਲਾ ਸਿਰ 'ਤੇ ਚੁੱਕਿਆ, ਸਾਰਾ ਦਿਨ ਦਿਹਾੜੀ ਲਾਈ, ਇੱਟਾਂ ਚੁੱਕੀਆਂ, ਮੈਨੂੰ 200 ਰੁਪਈਆ, ਮੰਗਣ ਵਾਲੇ ਨੂੰ 500 ਰੁਪਈਆ। ਅਤੇ ਸਰਦਾਰ ਜੀ ਨੇ ਜਵਾਬ ਦਿੱਤਾ, ਸੱਜਣਾ ਤੂੰ ਦਿਹਾੜੀਦਾਰ ਹੈ, ਤੂੰ ਵਪਾਰੀ ਹੈ, ਤੂੰ ਆਪਣੀ ਮਿਹਨਤ ਮੰਗੀ ਹੈ, ਇਸ ਬੰਦੇ ਨੇ ਮਿਹਨਤ ਨਹੀਂ ਕੀਤੀ, ਇਹ ਬਿਨਾਂ ਮਿਹਨਤ ਤੋਂ ਨਿਤਾਣਾ ਹੋ ਕੇ ਮੰਗਦਾ, ਉਹਦੇ ਬੋਲਾਂ ਵਿੱਚ ਨਿਮਰਤਾ, ਉਹਦੀ ਧੌਣ ਤੇਰੀ ਤਰ੍ਹਾਂ ਆਕੜੀ ਹੋਈ ਨਹੀਂ, ਉਹਦੇ ਬੋਲਾਂ ਵਿੱਚ ਕਰਖਤਪਨ ਨਹੀਂ, ਉਹਦਾ ਸਿਰ ਚੁੱਕਿਆ, ਉਹਦੇ ਹੱਥ ਜੁੜੇ ਨੇ। ਉਹ ਨਿਮਰਤਾ ਨਾਲ ਕਹਿੰਦਾ, ਮੈਂ ਮਿਹਨਤ ਕਰਨ ਜੋਗਾ ਹੀ ਨਹੀਂ, ਪਰ ਮੇਰੀ ਲੋੜ 500 ਦੀ ਹੈ, ਪੂਰੀ ਕਰ ਦੇ। ਉਹ ਸਰਦਾਰ ਨੇ 500 ਦੀ ਤਲੀ 'ਤੇ ਰੱਖ ਦਿੱਤਾ। ਵਪਾਰੀ ਨੂੰ ਸਿਰਫ ਮਿਹਨਤ ਦਾ 200 ਮਿਲਦਾ। ਇੱਕ ਬੇਨਤੀ ਸਮਝਿਓ, ਦਿਹਾੜੀ ਲਾਉਣੀ ਚਾਹੀਦੀ ਹੈ, ਸਿੱਖ ਨੂੰ ਨਿਤਨੇਮ ਕਰਨਾ ਚਾਹੀਦਾ, ਸਿੱਖ ਨੂੰ ਸੰਗਤ ਵਿੱਚ ਆਉਣਾ ਚਾਹੀਦਾ, ਸਿੱਖ ਨੂੰ ਵਰਤਨ ਮਾਂਜਣੇ ਚਾਹੀਦੇ ਨੇ, ਸਿੱਖਾਂ ਤੈਨੂੰ ਸੇਵਾ ਕਰਨੀ ਚਾਹੀਦੀ ਹੈ, ਪਰ ਦਿਹਾੜੀ ਲਾ ਕੇ ਕਿਤੇ ਮਿਹਨਤ ਨਾ ਮੰਗ ਲਈ, ਕਿਉਂਕਿ ਇੱਥੇ ਮੰਗਣ ਵਾਲੇ ਕਿਤੇ ਅੱਗੇ ਲੰਘ ਜਾਂਦੇ ਨੇ, ਮਿਹਨਤ ਵਾਲੇ ਪਿੱਛੇ ਰਹਿ ਜਾਂਦੇ, ਕਿਤੇ ਨਾ ਹੋਵੇ ਤੂੰ ਮਿਹਨਤ ਕਰਕੇ ਵੀ ਪਿੱਛੇ ਰਹਿ ਜਾਏ, ਮਿਹਨਤ ਕਰ ਪਰ ਹੱਥ ਜੋੜ ਕੇ ਕਹਿ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਿਮਰਤਾ ਵਿੱਚ ਨਹੀਂ। ਅਗਲੀ ਪੰਕਤੀ ਪੌੜੀ ਦੀ ਸਰਵਣ ਕਰੋ ਜੀ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਤੇਰਾ ਪਾਰ ਉਤਾਰਾ ਹੋ ਜਾਏਗਾ, ਸਾਰੇ ਜਨ ਉਧਰ ਜਾਂਦੇ ਨੇ, ਪਰ ਚਰਨਾਂ ਕਮਲਾਂ ਦੀ ਓਟ ਲੈਣੀ ਪੈਂਦੀ, ਆਸਰਾ ਲੈਣਾ ਪੈਂਦਾ। ਆਸਰਾ ਉਹ ਲੈਂਦਾ ਜਿਹਦਾ ਆਪਣਾ ਬਲ ਨਹੀਂ। ਤੂੰ ਕਰਮ ਕਰ ਪਰ ਆਪਣੇ ਬਲ ਦਾ ਅਹੰਕਾਰ ਨਾ ਕਰੀ, ਓਟ ਲੈ ਕੇ ਤੁਰ, ਉਹ ਸਾਰੇ ਸੇਵਕਾਂ ਨੂੰ ਪਾਰ ਲੰਘਾ ਦਿੰਦਾ ਹੈ।
ਹੁਣ ਪ੍ਰਤਾਪ ਗੋਬਿੰਦ ਨਿਰਭਾਉ ਭਏ ਮਨ।
ਫਿਰ ਉਹ ਇੰਨਾ ਵੱਡਾ, ਤੈਨੂੰ ਨਿਰਾਸ਼ ਨਹੀਂ ਹੋਣ ਦਏਗਾ, ਆਪਣੇ ਪ੍ਰਤਾਪ ਦੀ ਤੈਨੂੰ ਜਾਣਕਾਰੀ ਦਿੰਦਾ ਰਹੇਗਾ, ਆਪਣੇ ਤਾਕਤ ਬਾਰੇ ਤੈਨੂੰ ਦੱਸਦਾ ਰਹੇਗਾ, ਨਿਰਾਸ਼ ਨਾ ਹੋਈ। ਜੇ ਤੇਰੇ ਭਾਗਾਂ ਚ ਨਹੀਂ ਵੀ ਲਿਖਿਆ ਉਹ ਤਾਂ ਵੀ ਲਿਖ ਦਏਗਾ, ਤੈਨੂੰ ਆਪਣੇ ਪ੍ਰਤਾਪ ਦੀ ਜਾਣਕਾਰੀ ਦਿੰਦਾ ਰਹੇਗਾ ਕਿ ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਚੀਜ਼ ਭਗਤਾਂ ਦੇ ਰੱਬ ਦੇ ਪ੍ਰਤਾਪ ਦੀ ਜਾਣਕਾਰੀ ਮਿਲਦੀ ਹੈ, ਤੇ ਜਪਣ ਵਾਲਾ ਨਿਰਭਉ ਹੋ ਕੇ ਜਪਦਾ। ਕਿਉਂ? ਉਹਨੂੰ ਵਿਸ਼ਵਾਸ ਹੈ ਜੇ ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਭੇਖਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਉਹ ਮੇਰੀ ਵੀ ਪੈ ਸਵਾਰੇਗਾ। ਇਹ ਚੀਜ਼ ਨਿਰਭਉ ਕਰਕੇ ਜਪਣ ਵਾਲਿਆਂ ਨੂੰ ਜਪਾਉਂਦੀ ਰਹਿੰਦੀ ਹੈ।
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਫਿਰ ਉਹ ਇੰਨਾ ਕੁ ਧਨ ਇਕੱਠਾ ਕਰ ਲੈਂਦੇ ਨੇ, ਮੂਲੋਂ ਵੀ ਤੋਟ ਨਹੀਂ ਆਉਂਦੀ, ਉਹ ਰੱਜੇ ਰਹਿੰਦੇ ਨੇ। ਕਰੋੜਾਂ ਚੋਂ ਜੇ ਹਜ਼ਾਰਾਂ ਵੰਡ ਵੀ ਦਿੱਤੇ ਜਾਣ, ਘਾਟਾ ਨਹੀਂ ਪੈਂਦਾ। ਫਿਰ ਉਹ ਜਪਣ ਵਾਲੇ ਦੂਜਿਆਂ ਨੂੰ ਵੰਡਦੇ ਨੇ, ਇਸ ਤਰ੍ਹਾਂ ਖਜ਼ਾਨੇ ਦੇ ਮਾਲਕ ਬਣ ਜਾਂਦੇ ਹਨ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ।
ਫਿਰ ਸੰਤ ਜਨਾਂ ਦੀ ਸੰਗਤ ਮਿਲੇ, ਪਰ ਕਿਹਨਾਂ ਨੂੰ ਮਿਲਦੀ ਹੈ? ਜਿਹਨਾਂ ਨੂੰ ਵੱਡੇ ਪੁੰਨ ਵੱਡੇ ਭਾਗ ਜਾਗ ਗਏ, ਉਹਨਾਂ ਨੂੰ ਇਸ ਤਰ੍ਹਾਂ ਦੀ ਸੰਗਤ ਮਿਲਦੀ। ਉਹਨਾਂ ਦੀ ਸੰਗਤ ਮਿਲ ਕੇ ਉਹ ਵੀ ਤੁਰ ਪੈਂਦੇ ਹਨ, ਉਹ ਵੀ ਫਿਰ ਸੰਗਤ ਵਿੱਚ ਜਪਦਿਆਂ ਜਪਦਿਆਂ ਉਹਨਾਂ ਦੀ ਸੁਰਤੀ ਅੱਗੇ ਤੁਰ ਪੈਂਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਆਖੋ ਸਤਨਾਮ ਸ੍ਰੀ ਵਾਹਿਗੁਰੂ।
ਉਹ ਅੱਠੇ ਹੀ ਪਹਿਰ 24 ਅਵਰ 24 ਘੰਟੇ ਉਹਨੂੰ ਆਪਣੀ ਨਜ਼ਰ ਦੇ ਸਾਹਮਣੇ ਰੱਖਦੇ, ਧਿਆਉਂਦੇ ਰਹਿੰਦੇ ਨੇ, ਉਹਦਾ ਯਸ ਸੁਣਦੇ ਰਹਿੰਦੇ ਨੇ, ਅੱਠੇ ਪਹਿਰ ਉਹਨਾਂ ਨੂੰ ਸੁਣਾਈ ਦਿੰਦੇ। ਸ਼ਬਦ ਲਵੇਰਾ ਪਰ ਮੈਂ ਤੁਹਾਨੂੰ ਪੰਕਤੀਆਂ ਸਿੱਧੀਆਂ ਸੁਣਾ ਦਾਂ। ਆਸਾ ਮਹੱਲਾ ਪੰਜਵਾਂ, ਉੱਥੇ ਮਹਾਰਾਜ ਕਹਿੰਦੇ ਆਠ ਪਹਿਰ ਨਿਕਟ ਕਰ ਜਾਂਦੇ, ਅੱਠੇ ਹੀ ਪਹਿਰ ਜਪਦੇ ਨੇ ਔਰ ਨੇੜੇ ਜਾਣਦੇ ਰੱਬ ਨੂੰ। ਆਠ ਪਹਿਰ ਨਿਕਟ ਕਰ ਜਾਂਦੇ, ਪ੍ਰਭ ਕਾ ਕੀਆ ਮਿੱਠਾ ਮਨ, ਇੱਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਉਹ ਕਥਨ ਤੋਂ ਬਾਹਰ ਜਿਹੜੇ ਇਸ ਤਰ੍ਹਾਂ ਜਪ ਕੇ ਵੱਡਾ ਪੁੰਨ ਵੱਡਾ ਖਜ਼ਾਨਾ ਇਕੱਠਾ ਕਰ ਲੈਂਦੇ। ਔਰ ਮਹਾਰਾਜ ਕਹਿੰਦੇ ਸੰਸਾਰ ਰੋਗੀ ਹੈ ਪਰ ਜਪਣ ਵਾਲੇ ਰੋਗੀ ਨਹੀਂ ਹੁੰਦੇ, ਕਿਉਂਕਿ ਉਹ ਨਾਮ ਜਪ ਕੇ ਪਾਰ ਲੰਘ ਜਾਂਦੇ। ਇੱਕ ਵਾਰ ਮਨ ਨੂੰ ਪੜ੍ਹਾਇਓ ਪੰਕਤੀ। ਭਵਜਲ ਬਿਨ ਸ਼ਬਦ ਕਿਉਂ ਤਰੀਏ, ਭਵਜਲ ਬਿਨ ਸ਼ਬਦ ਕਿਉਂ ਤਰੀਏ, ਬਿਨ ਸ਼ਬਦ ਕਿਉਂ ਤਰੀਏ, ਭਵਜਲ ਬਿਨ ਸ਼ਬਦ ਕਿਉਂ ਤਰੀਏ, ਬਿਨ ਸ਼ਬਦ ਕਿਉਂ, ਭਵਜਲ ਬਿਨ ਸ਼ਬਦ ਕਿਉਂ, ਬਿਨ ਸ਼ਬਦ ਕਿਉਂ ਤਰੀਏ, ਭਵਜਲ ਬਿਨ ਸ਼ਬਦ ਕਿਉਂ ਤਰੀਏ, ਭਵਜਲ ਬਿਨ ਸ਼ਬਦ ਕਿਉਂ ਤਰੀਏ, ਬਿਨ ਸ਼ਬਦ ਕਿਉਂ,
ਭਵਜਲ ਬਿਨ ਸ਼ਬਦ ਕਿਉਂ ਤਰੀਏ।
ਨਾਮ ਬਿਨਾ ਜਗ ਰੋਗ ਵਿਆਪਿਆ, ਨਾਮ ਬਿਨਾ ਜਗ ਰੋਗ ਵਿਆਪਿਆ, ਨਾਮ ਬਿਨਾ ਜਗ ਰੋਗ ਵਿਆਪਿਆ, ਨਾਮ ਬਿਨਾ ਜਗ,
ਡੁੱਬਦਾ ਡੁੱਬ ਡੁੱਬ ਮਰੀਏ ਬਾਜਲ ਬਿਨ ਸ਼ਬਦ ਕਿਉਂ ਤਰੀਏ ਬਿਨ ਸ਼ਬਦ ਕਿਉਂ ਤਰੀਏ ਬਾਜਲ ਬਿਨ ਸ਼ਬਦ ਕਿਉਂ ਤਰੀਏ ਡੁੱਬਦਾ ਡੁੱਬ ਡੁੱਬ ਮਰੀਏ ਬਾਜਲ ਨਿਸ਼ਬਦ ਕਿਉਂ ਤਰੀਏ ਬਿਨ ਸ਼ਬਦ ਕਿਉਂ ਪਵ ਜਲ ਬਿਨ ਸ਼ਬਦ ਕਿਉਂ ਤਰੀਏ
ਨਾਮ ਬਿਨਾ ਜਗ ਰੋਗ ਵਿਆਪਿਆ ਡੁੱਬਦਾ ਡੁੱਬ ਡੁੱਬ ਮਰੀਏ ਸਤਿਗੁਰ ਕਿਰਪਾ ਕਰਨ ਅਸੀਂ ਇਸ ਰੋਗ ਤੋਂ ਮੁਕਤ ਹੋ ਸਕੀਏ ਔਰ ਸੁਰਤੀ ਕਰਕੇ ਜਿਹੜੇ ਰੋਗ ਹਨ ਉਹ ਇਸੇ ਨਦੀ ਵਿੱਚ ਇਸ਼ਨਾਨ ਕਰਨ ਨਾਲ ਉਤਰਨੇ ਹਨ ਆਪਾਂ ਗੁਰੂ ਅੱਗੇ ਅਰਦਾਸ ਕਰਨੀ ਮਹਾਰਾਜ ਅਸੀਂ ਬੱਚੇ ਹਾਂ ਕਿਤੇ ਤਿਲਕ ਨਾ ਜਾਈਏ ਆਪ ਬਾਂਹ ਪਕੜ ਕੇ ਸਾਡਾ ਇਸ਼ਨਾਨ ਵੀ ਕਰਾ ਦਿਓ ਸਤਨਾਮ ਸ੍ਰੀ ਵਾਹਿਗੁਰੂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਗਤ ਧੰਨਾ ਜੀ ਸਾਹਿਬ ਜੀਆਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸਭ ਥਾਂ ਤੋਂ ਨਗਰ ਕੀਰਤਨ ਪਹੁੰਚ ਰਹੇ ਹਨ 11 ਤਰੀਕ ਨੂੰ ਉਸ ਸਥਾਨ 'ਤੇ ਨਗਰ ਕੀਰਤਨ ਪਹੁੰਚਣੇ ਹਨ ਵੱਧ ਤੋਂ ਵੱਧ ਸੰਗਤਾਂ ਸ਼ਮੂਲੀਅਤ ਕਰਨ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਖਰੀ ਪੰਕਤੀ ਸਰਵਣ ਕਰੋ ਜੀ
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ